ਭਾਂਡਾ ਧੋਵੇ ਕੌਣ।
ਅਤੇ ਜਿਹੜੇ ਕੱਚੇ ਭਾਂਡੇ ਉਹਨਾਂ ਦੀ ਤਾਂ ਗੱਲ ਹੀ ਕੀ ਦੱਸਣੀ ਹੈ। ਹਾਂਜੀ,
ਭਾਂਡਾ ਧੋਵੇ ਕੌਣ,
ਇਹ ਸਰੀਰ ਰੂਪੀ ਭਾਂਡੇ ਨੂੰ ਕੌਣ ਪੁਰਖ ਹੈ ਜਿਹੜਾ ਧੋ ਸਕੇ।
ਕੱਚਾ ਸਾਜੇ,
ਜਿਹੜਾ ਕੱਚਾ ਹੀ ਪਹਿਲਾਂ 25 ਪ੍ਰਕਿਰਤੀਆਂ ਦਾ ਜਿਹਦੇ ਚ ਮਲ ਆਦਿਕ ਚੀਜ਼ਾਂ ਹੈਗੀਆਂ, ਸਾਜਣਾ ਕੀਤਾ ਹੈ।
ਧਾਤੂ ਪੰਜ ਰਲਾ,
ਪੰਜ ਧਾਤੂਆਂ ਪੰਜੇ ਅੰਸਾਂ ਤੱਤਾਂ ਦੀਆਂ ਰਲਾ ਕਰਕੇ ਵਿੱਚੇ ਕਾਮ ਕਰੋ ਲੋਹ ਮੋਹ ਹੰਕਾਰ ਇਹ ਤੱਤਾਂ ਦੀਆਂ ਅੰਸਾਂ ਰਲਾ ਕਰਕੇ
ਕੂੜਾ ਪਾਜਿਆ।
ਉੱਤੋਂ ਸਾਧ ਸੰਗਤ ਜੀ 25 ਪ੍ਰਕਿਰਤੀਆਂ ਰੂਪ ਬਣਾ ਕੇ ਕੂੜਾ ਝੂਠਾ ਹੀ ਚਮੜੀ ਦਾ ਪਾਜ ਲਾਇਆ ਹੋਇਆ ਹੈ, ਉੱਤੋਂ ਇਹ ਬਣਾਵਟ ਬਣਾਈ ਹੋਈ ਹੈ ਕੂੜੀ। ਇਹ ਕੂੜਾ ਸੰਸਾਰ ਸਰੀਰ ਹੈ, ਇਸ ਨੂੰ ਪਾਜਿਆ ਬਣਾਇਆ ਹੈ ਮਲੰਮੇ ਦੇ ਪਾਜ ਵਾਂਗੂ, ਕੇਵਲ ਬਣਾਵਟ ਹੀ ਹੈ। ਜੇ ਕਿਤੇ ਉੱਤੇ ਚਮੜੀ ਨਾ ਹੋਵੇ ਮੱਖੀਆਂ ਹੀ ਇਸ ਨੂੰ ਖਾ ਜਾਣ, ਜਾਨਵਰ ਹੀ ਖਾ ਜਾਣ। ਇਹੋ ਜਿਹਾ ਕੂੜਾ ਪਾਜ ਪਖੰਡ ਹੈ ਇਸ ਦਾ, ਇਹ ਕੂੜਿਆਂ ਦਾ ਪਾਜਿਆ ਗੁਲਾਮ ਹੋਇਆ ਫਿਰਦਾ ਝੂਠਾ ਦਕਾਂ ਦਾ।
ਭਾਂਡਾ ਆਣਗ ਰਾਸ,
ਇਹ ਦੇਹ ਰੂਪੀ ਭਾਂਡਾ ਅੰਤਾਕਰਨ ਰੂਪੀ ਭਾਂਡਾ ਉਹਨਾਂ ਰਾਸ ਸਚਾਈ ਚ ਆਣਗ ਆ ਸਕਦਾ ਹੈ।
ਜਾਂ ਤਿਸ ਭਾਵ ਸੀ,
ਜਾਂ ਤਿਸ ਮਹਾਰਾਜ ਦੀ ਭਾਵਨਾ ਹਿਰਦੇ ਚ ਹੁੰਦੀ ਸੀ ਪਿਛਲਿਆਂ ਦੇ, ਹੁਣ ਹੁੰਦੀ ਹੈ ਅੱਗੇ ਨੂੰ ਜਿਸ ਦੀ ਹੋਵੇਗੀ, ਜਿਨ੍ਹਾਂ ਦੀ ਕਰਨੀ ਉਸ ਵਾਹਿਗੁਰੂ ਨੂੰ ਭਾ ਜਾਵੇਗੀ ਹੋ ਮੈਂ ਤੋਂ ਰਹਿਤ, ਉਹਨਾਂ ਦਾ ਅੰਤਾਕਰਨ ਨੂੰ ਵੀ ਭਾਂਡਾ ਰਾਸ ਸਚਾਈ ਚ ਆ ਜਾਏਗਾ।
ਪਰਮ ਜੋਤ ਜਾਗਾਏ,
ਉਹਦੇ ਅੰਦਰ ਪਰਮ ਜੋਤੀ ਜੋ ਬ੍ਰਹਮ ਹੈ ਉਹ ਆਪਦੀ ਜੋਤ ਸੱਤਾ ਦੇ ਨਾਲ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਬੁੱਧੀ ਦੇ ਅੰਦਰ ਹੈ ਆਤਮ ਵਿਸ਼ੇਣੀ ਬੁੱਧੀ ਕਰਕੇ ਸਰੂਪ ਦੇ ਗਿਆਨ ਦੀ ਜੋਤ ਜਗਾ ਦੇਵੇਗਾ।
ਵਾਜਾ ਵਾਪਸੀ,
ਉਹ ਭਾਈ ਫਿਰ ਸਤਨਾਮ ਵਾਹਿਗੁਰੂ ਦਾ ਵਾਜਾ ਅੱਠੇ ਪੈਰ ਜਿਹੜੀ ਅਜਪਾ ਜਾਪ ਨਾਲ ਵਿਸਰੇ ਆਦ ਜੁਗਾਦ ਸਮਾਏ, ਇਹ ਵਾਜਾ ਵਜਾਵੇਗਾ ਆਪ ਹੀ ਨਿਰੰਕਾਰ। ਉੱਥੇ ਆਪ ਕਥੇ ਆਪ ਸੁਣਨੇ ਹਾਰ ਵਾਲੀ ਹਾਲਤ ਹੈ, ਇਉਂ ਵਾਜਾ ਨਾਮ ਦਾ ਵਜਾਵੇਗਾ, ਉਹਨਾਂ ਦੇ ਜਸ ਦਾ ਵਾਜਾ ਸਾਰੀ ਦੁਨੀਆਂ ਚ ਵਜਾ ਦੇਵੇਗਾ। ਉਹ ਪਰਮੇਸ਼ੁਰ ਦਾ ਜਾਂ ਉਚਾਰਨ ਕਰਨੇ ਇਹੋ ਵਾਜਾ ਆਪ ਵਜਾਉਂਦੇ ਹੈ, ਹੋਰ ਗੁਰਮੁਖਾਂ ਅਧਿਕਾਰੀਆਂ ਦੇ ਹਿਰਦੇ ਚ ਵਜਾ ਦੇਣਗੇ।
ਮਨ ਹੋ ਜੇ ਅੰਧੇ ਘੂਪ,
ਜਿਹੜੇ ਭਾਈ ਮਨ ਕਰਕੇ ਅੰਧੇ ਘੁੱਪ ਹਨੇਰਾ ਹੈ, ਗਾੜਾ ਹਨੇਰਾ ਹੈ ਜਿਨ੍ਹਾਂ ਦੇ ਅੰਦਰ ਗਿਆਨ ਦਾ,
ਕਹਿਆ ਬਿਰਦ ਨਾ ਜਾਣਨੀ,
ਉਹ ਤਾਂ ਕਹਿਆ ਹੋਇਆ ਬਿਰਦ ਨਾ ਬਚਨ ਦਾ ਹੈ। ਬਿਰਦ ਜੋ ਬਚਨ ਹੈ ਵੇਦ ਸ਼ਾਸਤਰ ਜਿਸ ਨੂੰ ਕਹਿੰਦੇ ਹਨ, ਉਸ ਮਹਾਤਮਾ ਦੇ ਬਚਨਾਂ ਕਹਿਆ ਨੂੰ ਬਿਰਦ ਨੂੰ ਬਚਨ ਨੂੰ ਜਾਣਦੇ ਹੀ ਨਹੀਂ, ਉਹ ਪਰਵਾਹ ਹੀ ਨਹੀਂ ਕਰਦੇ ਹਨ। ਬਿਰਦ ਨਾਮ ਧਰਮ ਦਾ ਹੈ, ਕਹੇ ਹੋਏ ਧਰਮ ਨੂੰ ਨਹੀਂ ਜਾਣਦੇ। ਜਿਸ ਪ੍ਰਕਾਰ ਖੱਤਰੀਆਂ ਦਾ ਧਰਮ ਹੈ, ਬ੍ਰਾਹਮਣਾਂ ਦਾ ਧਰਮ ਹੈ, ਸੂਦਰਾਂ ਦਾ ਧਰਮ ਹੈ, ਬੈਂਸਾਂ ਦਾ ਧਰਮ ਹੈ, ਇਸੇ ਪ੍ਰਕਾਰ ਖਾਲਸੇ ਦਾ ਧਰਮ ਹੈ। ਸਰਵ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਪਿਓ, ਸਾਰਿਆਂ ਦੇ ਵਿੱਚ ਸ਼ਬਦ ਧਰਮ ਇਹ ਹੈ ਕਿ ਸਾਰਿਆਂ ਚ ਵਾਹਿਗੁਰੂ ਦੀ ਜੋਤ ਨੂੰ ਜਾਣਨਾ। ਜਿਹੜਾ ਇਸ ਭੇਦ ਨੂੰ ਜਾਣ ਲੇ ਤੇ ਉਸੇ ਦਾ ਉਪਦੇਸ਼ ਦੇਣਾ, ਉਸੇ ਦੇ ਆਪ ਧਰਮੀ ਹੋਣਾ। ਇਸ ਪ੍ਰਕਾਰ ਦੇ ਸਾਧ ਸੰਗਤ ਜਿਹੜਾ ਭੇਦ ਨੂੰ ਜਾਣ ਲਵੇ, ਇਹ ਹੈ ਬਿਰਦ, ਇਹ ਹੈ ਧਰਮ, ਇਹ ਬਿਰਦ ਹੈ ਬਾਣਾ, ਇਸ ਬਿਰਦ ਬਚਨ ਦੀ ਕਹੇ ਹੋਏ ਜਾਣਦੇ ਨਹੀਂ ਹਨ ਜਿਹੜੇ ਬਚਨ ਦੇ ਤਾਂ ਹੀ। ਬਿਰਦ ਨਾਮ ਪਰਨ ਦਾ ਹੁੰਦਾ, ਕਹਿਆ ਜਿਹੜਾ ਮਾਤਾ ਦੇ ਗਰਭ ਵਿੱਚ ਪਰਨ ਕੀਤੇ ਸੀ, ਮਹਾਰਾਜ ਸਵਾਸ ਸਵਾਸ ਤੇਰਾ ਭਜਨ ਕਰਾਂਗਾ ਅਤੇ ਧਰਮ ਦੀ ਕਿਰਤ ਕਰਕੇ ਦਸਵਾਂ ਹਿੱਸਾ ਦੇਵਾਂਗਾ। ਇਸ ਪ੍ਰਕਾਰ ਉਹ ਕਹੇ ਹੋਏ ਜਿਹੜੇ ਪਰਨ ਕੀਤੇ ਇਕਰਾਰ, ਉਸ ਬਚਨ ਨੂੰ ਵੀ ਨਹੀਂ ਜਾਣਦੇ ਜਿਹੜੇ ਹਨ।
ਮਨ ਅੰਧਾ ਉਂਧਾ ਕਵਲ,
ਉਹ ਮਨ ਦੇ ਅੰਧੇ ਅਗਿਆਨੀ ਹਨ, ਉਹਨਾਂ ਦੇ ਉਂਧੇ ਕਵਲ ਹਿਰਦੇ ਕਵਲ ਜਿਹੜੇ ਮੂਧੇ ਹਨ, ਸਾਰਿਆਂ ਦਾ ਮਾਸ ਦੀ ਬੋਟੀ ਜਿਹੜੀ ਹੈ ਖੱਬੇ ਪਾਸੇ ਇਹ ਥੱਲੇ ਨੂੰ ਮਿਚੀ ਹੋਈ ਹੈ। ਯੋਗੀ ਲੋਕ ਤਾਂ ਇਹਨੂੰ ਸਿੱਧੀ ਕਰਨ ਵਾਸਤੇ ਪ੍ਰਾਣਾਯਾਮ ਕਰਕੇ ਅਪਾਨ ਵਾਯੂ ਤੇ ਪ੍ਰਾਣ ਵਾਯੂ ਨੂੰ ਇਕੱਠੀਆਂ ਸੂਰਜ ਦੀ ਸੁਰ ਦੁਆਰਾ ਛੱਡ ਕੇ ਸਿੱਧਾ ਕਰ ਲੈਂਦੇ ਹੈ। ਸਿੱਧੇ ਕਰਨ ਤੋਂ ਜੋ ਦਸਵੇਂ ਦੁਆਰ ਦੇ ਵਿੱਚੋਂ ਸਾਧ ਸੰਗਤ ਜੀ ਰਸ ਧੰਤੂ ਹੈ, ਉਹ ਸਾਰਿਆਂ ਦੀ ਜਠਰਾਗਨ ਤੇ ਚੁੰਦੀ ਹੈ, ਉਹ ਸਿੱਧਾ ਕਰਕੇ ਉਹ ਜਠਰਾਗਨ ਦੇ ਤੇ ਪੈਣ ਤੋਂ ਕਵਲ ਚ ਲੈਂਦੇ ਹੈ। ਇਸ ਕਰਕੇ ਉਹਨਾਂ ਨੂੰ ਵਾਇ ਪਿੱਤ ਕਫ ਰੁਦਰ ਵਿਗਾੜ ਆਦਿਕ ਨਹੀਂ ਹੁੰਦੇ। ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਲੰਮੀ ਉਮਰ ਵਾਲੇ ਹੋ ਜਾਂਦੇ ਹਨ, ਯੋਗੀ ਯੋਗਾ ਅਭਿਆਸੀ। ਇੱਧਰ ਸਾਧ ਸੰਗਤ ਜੀ ਗੁਰਮਤਿ ਦੇ ਅਸੂਲ ਅਨੁਸਾਰ ਜਿਹੜਾ ਸਨਮੁਖ ਹਿਰਦਾ ਕਰਨਾ ਨਾ ਪਰਮੇਸ਼ਵਰ ਦੇ, ਇਹ ਸਿੱਧਾ ਕਬਲ ਕਰਨਾ ਹੈ, ਮਹਾਰਾਜ ਦੀ ਰਜਾਬ ਵਿੱਚ ਚੱਲਣਾ, ਆਪਣੀ ਮਤ ਨੂੰ ਛੱਡਣਾ, ਫਿਰ ਉਹਨਾਂ ਨੂੰ ਵਾਸ਼ਨਾ ਰੂਪੀ ਬਾਦੀ ਤੇ ਕਾਮ ਰੂਪੀ ਕਫ ਤੇ ਪਾਪਾਂ ਨੂੰ ਪਿੱਤ ਤੇ ਉਹਦੇ ਰੋਸ ਰੂਪੀ ਵਿਗਾੜ ਨਹੀਂ ਹੁੰਦਾ, ਇਹਨਾਂ ਤੋਂ ਰਹਿਤ ਹੋ ਜਾਂਦੇ ਹਨ, ਲੰਮੀ ਆਯੂ ਜੀਵਨ ਮੁਕਤ ਹੋ ਜਾਂਦੇ ਹਨ, ਇਸ ਪ੍ਰਕਾਰ ਦਾ ਲਾਭ ਹੁੰਦਾ ਉਹਨਾਂ ਨੂੰ ਤਾਂ।
ਮਨ ਅੰਧ ਹੈ ਉਂਧ ਹੈ ਕਵਲ,
ਜਿਨ੍ਹਾਂ ਦੇ ਮਨ ਅਗਿਆਨੀ ਹੈ ਉਹਨਾਂ ਦੇ ਉਂਧੇ ਕਵਲ ਹਿਰਦੇ ਬੇਮੁਖ ਹੈ ਮਹਾਰਾਜ ਤੋਂ।
ਦਿਸਨ ਖਰੇ ਕਰੂਪ,
ਉੱਤੋਂ ਦਿਸਦੇ ਹਨ ਭਾਵੇਂ ਖਰੇ ਚੰਗੇ, ਪਰ ਹੈ ਕਰੂਪ, ਦਿਲ ਦੀ ਬੇਸਫਾਈ ਵਾਲੇ ਹੈ, ਚਮੜੀ ਭਾਵੇਂ ਗੋਰੀ ਹੈ ਚਿੱਟੀ, ਫੁਲਹਿਰੀ ਵਾਲਿਆਂ ਦੀ ਚਮੜੀ ਚਿੱਟੀ ਹੁੰਦੀ ਹੈ ਨਾ, ਪਰ ਉਹ ਫੁਲਹਿਰੀ ਵਾਲੇ ਜਿਹੜੇ ਰੋਗੀ ਸਮਝੇ ਜਾਂਦੇ ਹੈ, ਇਸੇ ਪ੍ਰਕਾਰ ਦਿਸਦੇ ਹਨ ਉਹ ਖਰੇ ਹੀ ਕਰੂਪ ਬੇਸਫਾਈ ਵਾਲੇ। ਰੂਪ ਬੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ, ਬੇਸਫਾਈ ਵਾਲੇ ਚਿੱਤ ਦੀ ਸਫਾਈ ਤੋਂ ਰਹਿਤ ਕਰੂਪ ਦਿਸਦੇ ਹਨ। ਜਿਸ ਪ੍ਰਕਾਰ ਕਿਹਾ ਕੁਬੁੱਧ ਡੂਣੀ ਕੁਦਿਆ ਕਿਸੈਣ ਪਰਿੰਦਾ ਘੱਟ ਚੂਹੜੀ, ਇਹਨਾਂ ਉਗਣਾਂ ਦੇ ਸਮੇਤ ਦਿਸਦੇ ਹਨ।
ਇੱਕ ਕਹਿ ਜਾਣਨ ਕਹਿਆ ਬੁੱਝਣ,
ਇੱਕ ਤਾਂ ਕਹਿਆ ਹੋਇਆ ਵਾਕ ਜਿਹੜੇ ਹੈ ਉਹ ਕਹਿਣ ਜਾਣਦੇ ਹਨਗੇ,
ਤੇ ਨਰ ਸੁਗੜ ਸਰੂਪ,
ਉਹ ਪੁਰਖ ਵੀ ਸ੍ਰੇਸ਼ਟ ਸੁੰਦਰ ਸਰੂਪ ਵਾਲੇ ਹਨ, ਜਿਹੜੇ ਵਿਆਖਿਆ ਕਰਨ ਜਾਣਦੇ ਹਨ, ਪਰਮਾਰਥ ਦੀ ਵਿਆਖਿਆ ਨੂੰ ਕਹਿਣ ਜਾਣਦੇ ਹਨ, ਤੇ ਦੂਸਰੇ
ਤੇ ਨਰ ਸੁਗੜ ਸਰੂਪ,
ਇੱਕ ਕਹਿ ਜਾਣਨ ਤੇ ਨਰ ਸੁਗੜ ਸਰੂਪ, ਇੱਕ ਕਹਿਣ ਜਾਣਦੇ ਆ ਜਿਹੜੇ ਉਹ ਵੀ ਸੁੰਦਰ ਤਤ ਮਿੱਥਿਆ ਦੇ ਵੇਚਣ ਕਰਨ ਵਾਲੇ ਸੁੰਦਰ ਸਰੂਪ ਵਾਲੇ ਹਨ, ਅਤੇ ਇੱਕ ਕਹਿਆ ਬੁੱਝਣ ਇੱਕ ਜਗਿਆਸੂ ਜਿਹੜੇ ਹੈ ਉੱਤਮ ਅਧਿਕਾਰੀ, ਕਹੇ ਹੋਏ ਮਹਾਂਪੁਰਖਾਂ ਦੇ ਬਚਨਾਂ ਨੂੰ ਬੁੱਝ ਲੈਂਦੇ ਸਮਝ ਲੈਂਦੇ ਹੈ, ਤੇ ਨਰ ਉਹ ਪੁਰਸ਼ ਵੀ ਸੁਗੜ ਸ੍ਰੇਸ਼ਟ ਸ਼ੁਭ ਗੁਣਾਂ ਦੀ ਘਾੜਤ ਕਰਕੇ ਸਰੂਪ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ।
ਇੱਕ ਨਾ ਨਾਦ ਨਾ ਵੇਦ ਨਾ ਗੀ ਰਸ,
ਇਕਨਾਂ ਨੂੰ ਤਾਂ ਨਾਦ ਸ਼ਬਦ ਵੀ ਨੀ ਬਾਜੇ ਵੀ ਨੀ ਵਜਾਉਣੇ ਆਉਂਦੇ, ਵੇਦ ਵੀ ਨੀ ਪੜ੍ਹਨੇ ਆਉਂਦੇ, ਗੀਰ ਪੁਰਾਣੇ ਗਿਆਨੀ ਪਾਠ ਕਰਿਆ ਕਰਦੇ, ਤੇ ਨਾ ਗੀਰ ਗਿਆਤ ਹੈ ਉਹਨਾਂ ਨੂੰ ਵੇਦ ਦੇ ਪਾਠ ਦੀ, ਤੇ ਨਾ ਕਿਸੇ ਪ੍ਰਕਾਰ ਦੇ ਬਾਜੇ ਵਜਾਉਣ ਦੀ।
ਰਸ ਕਸ ਨਾ ਜਾਣਨ,
ਤੇ ਨਾ ਦੁਨੀਆਂ ਦੇ ਰਸਾਂ ਨੂੰ ਤੇ ਕਸ ਖਿੱਚ ਕੇ ਅਰਕਾ ਦੇ ਕੱਢਣਾ ਇਹ ਵੀ ਨੀ ਜਾਣਦੇ ਹਨ, ਇਸ ਪ੍ਰਕਾਰ ਦੇ ਪੁਰਖ ਹਨ।
ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਾਰ,
ਇਕਨਾਂ ਦੇ ਪਾਸ ਕੋਈ ਸਿੱਧੀ ਰਿੱਧੀ ਵੀ ਹੈ ਨੀ, ਨਾ ਕੋਈ ਬੁੱਧੀ ਹੈ ਕਿਸੇ ਪ੍ਰਕਾਰ ਦੀ ਵਿਵਹਾਰਕ ਪਰਮਾਰਥਕ, ਨਾ ਕੋਈ ਰਾਜਨੀਤੀ ਚਕਲ ਦੇ ਸਰੋਵਰ ਹਨ।
ਅੱਖਰ ਕਾ ਭੇਓ ਨਾ ਲਹੰਤ,
ਅੱਖਰ ਦਾ ਭੇਦ ਵੀ ਨੀ ਜਾਣਦੇ ਵੀ ਕਾਲਾ ਅੱਖਰ ਖੜਾ ਇੱਕ ਹੋਰ ਕੁਝ ਖੜਾ ਹੈ, ਇਸ ਪ੍ਰਕਾਰ ਸਮਝ ਨੀ ਇਹਨਾਂ ਦੇ ਤਾਂ ਹੀ, ਇਸੇ ਪ੍ਰਕਾਰ ਇਕਨਾਂ
ਇੱਕ ਨਾ ਨਾਦ ਨਾ ਵੇਦ ਨਾ ਗੀ ਰਸ,
ਇਕਨਾਂ ਨੂੰ ਨਾਦ ਵਿਆਕਰਨ ਦਾ ਵੀ ਗਿਆਨ ਨੀ ਹੈ, ਇਕਨਾਂ ਦੇ ਤਾਈ ਨਾਦ ਬ੍ਰਹਮ ਦਾ ਵੀ ਗਿਆਨ ਨੀ ਹੈ, ਅਤੇ ਨਾ ਵੇਦ ਗਿਆਨ ਵੇਦ ਦਾ ਹੀ ਰਸ ਹੈ, ਨਾ ਗੀਤਾ ਆਦਿਕਾਂ ਦਾ ਹੀ ਸਿਧਾਂਤ ਜਾਣਨ ਦਾ ਰਸ ਹੈ, ਤੇ ਨਾ ਗੀ ਗਿਆਤ ਹੈ ਉਹਨਾਂ ਦੇ ਤਾਈ ਰਸ ਪ੍ਰੇਮ ਦੀ ਪਰਮੇਸ਼ੁਰ ਦੇ ਦੀ।
ਰਸ ਕਸ ਨਾ ਜਾਣਨ,
ਅਤੇ ਨਾ ਰਸ ਪ੍ਰੇਮ ਕਰਨ ਜਾਣਦੇ ਹੈ, ਨਾ ਕਸ ਚਿੱਤ ਨੂੰ ਖਿੱਚ ਕੇ ਪਰਮੇਸ਼ੁਰ ਚ ਜੋੜਨਾ ਜਾਣਦੇ ਹਨ।
ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਾਰ,
ਇਕਨਾਂ ਦੇ ਪਾਸ ਸਿੱਧੀ ਵੀ ਨੀ ਮੁਕਤ ਵੀ ਨੀ ਹੈ, ਸਲੋਕ ਸਮੀਪ ਸਰੂਪ ਸਯੁਜ ਆਦਿਕ, ਤੇ ਨਾ ਬੋਧ ਦੇ ਸਰੋਵਰ ਹਨ, ਉਹ ਬੁੱਧ ਉਹਨਾਂ ਦੇ ਤਾਈ ਆਤਮ ਵਿਸ਼ੈਣੀ ਬੁੱਧ ਵੀ ਹੈ ਨੀ, ਤੇ ਨਾ ਸ਼ਾਸਤਰ ਗਿਆਨ ਦੇ ਅਕਲ ਦੇ ਸਰੋਵਰ ਹੀ ਹਨ।
ਅੱਖਰ ਕਾ ਭਿਓ ਨਾ ਲਹੰਤ,
ਤੇ ਅੱਖਰ ਜੋ ਅਖਰ ਰੂਪ ਬ੍ਰਹਮ ਹੈ ਉਸ ਦੇ ਭੇਤ ਨੂੰ ਨੀ ਲਖਦੇ ਜਾਣਦੇ।
ਨਾਨਕ ਤੇ ਨਰ ਅਸਲ ਖਰ,
ਹਜ਼ੂਰ ਕਹਿੰਦੇ ਹਨ ਉਹ ਅਸਲੀ ਭਾਈ ਖਰ ਖੋਤੇ ਹੈ, ਦੋ ਤਰ੍ਹਾਂ ਦੇ ਖੋਤੇ, ਇੱਕ ਤਾਂ ਮੁਲਤਾਨ ਦੇ ਖੋਤੇ ਘੋੜਿਆਂ ਵਰਗੇ ਕੰਡਿਆਲਾ ਪਾ ਕੇ ਤੇ ਚੜ੍ਹ ਕੇ ਲੋਕ ਜੰਨਾਂ ਤੇ ਜਾਂਦੇ ਹੈ, ਤੇ ਇੱਕ ਆ ਜਿਹੜੇ ਪੰਜਾਬ ਦੇ ਖੋਤੇ ਹੈ ਨਿੱਕੇ ਨਿੱਕੇ, ਇਹ ਨਕਲੀ ਖੋਤੇ ਹੈ। ਸੋ ਜਿਹੜੇ ਬਿਨਾਂ ਗੁਣਾਂ ਤੋਂ ਹੰਕਾਰ ਕਰਦੇ ਹੈ ਉਹ ਅਸਲੀ ਖੋਤੇ ਮੁਲਤਾਨੀ ਖੋਤਿਆਂ ਦੀ ਵੱਡੇ ਵੱਡੇ ਘੋੜਿਆਂ ਵਰਗੇ ਸਮਝਣੇ ਚਾਹੀਦੇ ਹੈ, ਤੇ ਜਿਹੜੇ ਗੁਣਾਂ ਨਾਲ ਹੰਕਾਰ ਕਰਦੇ ਹੈ ਉਹ ਛੋਟੇ ਖੋਤੇ ਸਮਝ ਲੈਣੇ ਚਾਹੀਦੇ ਹੈ ਖੋਤੇ ਹੀ ਸਾਰੇ। ਜਿਹੜੇ ਬਿਨਾਂ ਗੁਣਾਂ ਤੋਂ ਹੰਕਾਰ ਕਰਦੇ ਉਹ ਵੀ, ਜਿਹੜੇ ਗੁਣਾਂ ਦਾ ਹੰਕਾਰ ਕਰਦੇ ਉਹ ਵੀ।
ਜੇ ਬਿਨ ਗੁਣ ਗਰਭ ਕਰਾਂ,
ਜਿਹੜੇ ਬਿਨਾਂ ਗੁਣਾਂ ਤੋਂ ਹੰਕਾਰ ਕਰਦੇ ਹਨ, ਗੁਣ ਕੋਈ ਵੀ ਨੀ ਹੈ ਹਿਰਦੇ ਆ, ਜਿੰਨੇ ਗੁਣ ਦੱਸੇ ਹੈ ਕਿਸੇ ਗੁਣ ਦੇ ਸਹਿਤ ਵੀ ਨੀ ਹਨ।
ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ,
ਬ੍ਰਾਹਮਣ ਸਤਿਗੁਰੂ ਜੀ ਦੇ ਕਰਤਾਰਪੁਰ ਸਾਹਿਬ ਸ਼ਰਨ ਚ ਆਇਆ, ਕਹਿਣ ਲੱਗਾ ਮਹਾਰਾਜ ਬ੍ਰਾਹਮਣ ਦੇ ਲੱਖਣ ਆਪ ਦੱਸੋ ਤਾਂ ਹਜ਼ੂਰ ਫਰਮਾਉਂਦੇ ਹਨ
ਉਹ ਬ੍ਰਾਹਮਣ ਜੋ ਬਿੰਦਾ ਬ੍ਰਹਮ।
ਮਹਾਰਾਜ ਕਹਿਣ ਲੱਗੇ ਭਾਈ ਬ੍ਰਾਹਮਣ ਉਹ ਹੋ ਸਕਦਾ ਹੈ ਜਿਹੜਾ ਬਿੰਦਾ ਜਾਣ ਲਵੇ ਬ੍ਰਹਮ ਦੇ ਤਾਂ ਹੀ, ਬ੍ਰਹਮ ਦਾ ਜਾਣਨਾ ਜਿਹੜਾ ਕਹਿਣਾ ਕਿ ਮੈਂ ਜਾਣ ਲਿਆ ਇਹਨੇ ਨਾਲ ਹੀ ਘਾਟ ਨਾ ਕਿੰਨੀ ਕਹਾਇਆ ਸਭ ਕਹਿਤੇ ਹੈ ਪਾਇਆ, ਘੱਟ ਕਹਾਉਂਦਾ ਕੋਈ ਨੀ ਸਾਰੇ ਰੱਬ ਬਣੇ ਬੈਠੇ ਹੈ, ਸਨ ਟੋਪੀ ਸਨ ਕੱਪੜੀ ਜੁੱਤੇ ਸਣੇ ਖੁਦਾ ਬਣੇ ਬੈਠੇ ਹੈ, ਇਸ ਪ੍ਰਕਾਰ ਤਾਂ ਨੀ ਬ੍ਰਹਮ ਦਾ ਜਾਣਨਾ। ਹਜ਼ੂਰ ਨੂੰ ਕਿਹਾ ਹੈ ਥੀ ਸੁਣ ਬਾਬਰੇ ਮਤ ਜਾਣੇ ਪ੍ਰਭ ਮੈਂ ਪਾਇਆ, ਸੁਣ ਬਾਬਰੇ ਥੀ ਰੇਣ ਜਿੰਨੀ ਪ੍ਰਭ ਤੇ ਆਇਆ, ਜਿਨ ਪ੍ਰਭ ਤੇ ਆਇਆ ਤਿਨ ਸੁਖ ਪਾਇਆ, ਇਹ ਮਤ ਹੰਕਾਰ ਕਰਕੇ ਮੈਂ ਜਾਣ ਲਿਆ ਪਾ ਲਿਆ ਹੈ, ਜਿਨ੍ਹਾਂ ਨੂੰ ਵਾਹਿਗੁਰੂ ਧਿਆਇਆ ਉਹਨਾਂ ਨੇ ਉਸ ਸੁਖ ਨੂੰ ਪਾਉਣਾ ਕੀਤਾ ਹੈ। ਇਸ ਪ੍ਰਕਾਰ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਹੈ ਉਸ ਨੂੰ ਅਸੀਂ ਬ੍ਰਾਹਮਣ ਮੰਨਦੇ ਹਾਂ, ਬ੍ਰਹਮ ਗਿਆਨੀ।
ਜਪ ਤਪ ਸੰਜਮ ਕਮਾਵੇ ਕਰਮ,
ਜਪ ਬਾਣੀ ਕਰਕੇ ਜਾਪ ਕਰੇ, ਤਪ ਸਰੀਰ ਕਰਕੇ ਤਪ ਕਰੇ, ਸੇਵਾ ਟਹਿਲ ਕਰੇ, ਸੰਜਮ ਇੰਦਰੀਆਂ ਕਰਕੇ ਵਿਸ਼ਿਆਂ ਵੱਲੋਂ ਦਮਨ ਰੱਖੇ ਇਹਨਾਂ ਦਾ, ਐਸੇ ਨਿਸ਼ਕਾਮ ਕਰਮਾਂ ਨੂੰ ਕਮਾਉਣ ਵਾਲਾ ਹੋਵੇ।
ਸੀਲ ਸੰਤੋਖ ਕਾ ਰੱਖੇ ਧਰਮ,
ਸੀਲ ਨਰਮ ਸੁਭਾਅ ਰੱਖਣ ਵਾਲਾ ਹੋਵੇ, ਬ੍ਰਾਹਮਣ ਚਿਲੀ ਸੰਤੋਖ ਕੀ ਸੰਤੋਖੀ ਚਿੱਤ ਹੋਵੇ ਅਤੇ ਇਸੇ ਪ੍ਰਕਾਰ ਰੱਖੇ ਧਰਮ, ਆਪਣੇ ਧਰਮ ਰੱਖਣਾ ਕਰੇ। ਬ੍ਰਾਹਮਣ ਬਣ ਕੇ ਵੇਲ ਚ ਲਿਖਿਆ ਮੰਗੇ ਨਾ ਕਿਸੇ ਤੋਂ, ਸਿਰਾ ਖਾ ਕੇ ਗੁਜ਼ਾਰਾ ਕਰੇ, ਇਸ ਚੁੱਕ ਕੇ ਇਸ ਪ੍ਰਕਾਰ ਸੰਤੋਖ ਦਾ ਧਰਮ ਰੱਖੇ, ਸੀਲ ਸੁਭਾਅ ਰੱਖੇ, ਸੰਤੋਖੀ ਜੀਵਨ ਹੋਵੇ।
ਬੰਧਨ ਤੋੜੇ ਹੋਵੇ ਮੁਕਤ,
ਉਹ ਭਾਈ ਆਪਣੇ ਕਰਤਾ ਭੁਗਤਾ ਦੇ ਹੰਗਤਾ ਮਮਤਾ ਦੇ ਬੰਧਨਾਂ ਨੂੰ ਤੋੜ ਲੈਂਦਾ ਹੈ ਗੁਰਾਂ ਦੁਆਰਾ ਤੇ ਉਹ ਪੁਰਖ ਮੁਕਤ ਹੋ ਜਾਂਦਾ ਹੈ।
ਸੋਈ ਬ੍ਰਾਹਮਣ ਪੂਜਣ,
ਐਸਾ ਜਿਹੜਾ ਬ੍ਰਾਹਮਣ ਬ੍ਰਹਮ ਗਿਆਨੀ ਹੈ ਉਹ ਪੂਜਣੇ ਯੋਗ ਹੈ।
ਖੱਤਰੀ ਸੋ ਜੋ ਕਰਮ ਕਾਸੂ,
ਮਹਾਰਾਜ ਖੱਤਰੀ ਕੌਣ ਹੋ ਸਕਦਾ ਹੈ? ਹਜ਼ੂਰ ਕਹਿੰਦੇ ਨੇ ਭਾਈ ਖੱਤਰੀ ਉਹ ਹੈ ਜਿਹੜਾ ਕਰਮਾਂ ਦਾ ਸੂਰਮਤਾਈ ਦੇ ਕਰਮਾਂ ਨੂੰ ਕਰਨ ਹੋਵੇ ਕਰਨ ਵਾਲਾ ਹੋਵੇ। ਜਦੋਂ ਖਾਲਸਾ ਜੀ ਸੱਤਾ ਸਰੋਂ ਦੇ ਭੁੱਖੇ ਸੀ, ਸਿੰਘ ਬਣਾ ਵੀ ਜੰਗਲਾਂ ਚ ਰਹਿੰਦੇ ਸੀ ਉਜਾੜ ਵਿਚ, ਉਸ ਵੇਲੇ ਦੀ ਹਾਲਤ ਹੈ ਜਦੋਂ ਬਿਪਤਾ ਪਈ ਸੀ। ਉਸ ਵਕਤ ਸਾਧ ਸੰਗਤ ਜੀ ਇਸ ਹਿੰਦ ਦੀਆਂ ਬੱਚੀਆਂ ਦੇ ਤਾਂ ਹੀ ਇੱਕ ਵਾਰੀ 18,000, ਇੱਕ ਵਾਰੀ 22,000, ਇੱਕ ਵਾਰੀ 30,000 ਪਕੜ ਕੇ ਗਿਲਜੇ ਜਦੋਂ ਲੈ ਚੱਲੇ ਸੀ, ਉਹਨਾਂ ਨੂੰ ਰਾਜੇ ਰਾਜਪੂਤ ਸਾਰੇ ਹਿੰਦੂ ਆਦਿਕ ਰਾਜੇ ਸੀ, ਬੜੇ ਬੜੇ ਵਿਦਵਾਨ ਪੰਡਿਤ ਸਨ, ਕਿਸੇ ਨੇ ਵੀ ਉਹਨਾਂ ਲੜਕੀਆਂ ਦੀ ਰੱਖਿਆ ਨਾ ਕੀਤੀ। ਜੋ ਰੱਖਿਆ ਨਾ ਕੀਤੀ ਉਹ ਰੋਂਦੀਆਂ ਬੈਣ ਪਾਉਂਦੀਆਂ ਜਾਂਦੀਆਂ। ਭਾਈ ਤਾਰੂ ਸਿੰਘ ਸਾਹਿਬ ਜੀ ਰਾਤ ਨੂੰ ਪ੍ਰਸ਼ਾਦੇ ਵਰਤਾਇਆ ਕਰਦੇ ਆ ਕੇ ਸੱਤਾਂ ਦਿਨਾਂ ਦੇ ਭੁੱਖੇ, ਜਦੋਂ ਆ ਕੇ ਕਾਹਨੂੰ ਵਾਲ ਦੇ ਛੰਭ ਵਿੱਚੋਂ ਸਿੰਘ ਇੱਥੇ ਬੈਠੇ ਪੂਲੇ ਦੇ ਪਾਸ, ਉਸ ਵੇਲੇ ਭਾਈ ਸਾਹਿਬ ਅੱਗੇ ਨੇ ਬੇਨਤੀ ਕੀਤੀ, ਮਹਾਰਾਜ ਇਸ ਵਕਤ ਬਿਵਤਾ ਪੈ ਗਈ ਹੈ, ਹਿੰਦ ਦੀਆਂ ਲੜਕੀਆਂ ਨੂੰ ਪਕੜੀ ਜਾ ਰਹੇ ਜੁਰਮਾਨੇ, ਸਿੰਘਾਂ ਨੂੰ ਪ੍ਰਸ਼ਾਦੇ ਉਸੇ ਵੇਲੇ ਮੋੜ ਤੇ, ਕਹਿੰਦੇ ਰੋਟੀ ਫੇਰ ਵੇਖੀ ਜੋ ਜਿਉਂਦੇ ਰਹੇ ਤਾਂ ਖਾਵਾਂਗੇ। ਉਸੇ ਵੇਲੇ ਸਾਧ ਸਿੰਘ ਜੀ ਦੋ ਜਥੇ ਬਣਾ ਕੇ ਅੱਧੇ ਅੰਤ ਤੁਰਕਾਂ ਦਾ ਮੁਕਾਬਲਾ ਕੀਤਾ ਤੇ ਅੱਧੇ ਅੰਤ ਸਾਧ ਸਿੰਘ ਜੀ ਲੜਕੀਆਂ ਨੂੰ ਜਿੱਥੇ ਬੰਨੀਆਂ ਗੱਡਿਆਂ ਤੇ ਜਾ ਰਹੀਆਂ ਸੀ ਉਹਨਾਂ ਨੂੰ ਕਈ ਦਿਨਾਂ ਵੀ ਛੁਡਾ ਕੇ ਵਾਪਸ ਲਿਆਂਦਾ। ਇਸ ਪ੍ਰਕਾਰ ਸ਼ਹੀਦੀਆਂ ਪਾਈਆਂ, ਇਹ ਹੈ ਸੂਰਮਤਾਈ ਜੋ ਗੁਰੂ ਸਾਹਿਬ ਜੀ ਨੇ ਬਖਸ਼ੀ ਹੈ ਸਿੱਖਾਂ ਦੇ ਅੰਦਰ। ਉਹ ਖੱਤਰੀ ਸੂਰਮਾ ਹੋ ਸਕਦਾ ਜਿਹੜਾ ਸੂਰਮਤਾਈ ਦੇ ਕਰਮਾਂ ਨੂੰ ਕਮਾਵੇ, ਜੀਆਂ ਦੀ ਰੱਖਿਆ ਕਰਨ ਵਾਸਤੇ ਆਪਣੇ ਪ੍ਰਾਣ ਵਾਰ ਦੇਵੇ।
ਪੁੰਨ ਦਾਨ ਕਾ ਕਰੇ ਸਰੀਰ,
ਪੁੰਨ ਕੋਈ ਪਰਵ ਦੇ ਵਕਤ ਦਾਨ ਕਰਨ ਵਕਤ ਸਰੀਰ ਤੱਕ ਦਾਨ ਕਰ ਦੇਵੇ। ਜਿਸ ਪ੍ਰਕਾਰ ਸਾਹਿਬਜ਼ਾਦਿਆਂ ਨੂੰ ਕੁਰਬਾਨ ਕੀਤਾ ਗੁਰੂ ਸਾਹਿਬ ਜੀ ਨੇ ਚਮਕੌਰ ਸਾਹਿਬ ਵਿੱਚ, ਇਸ ਪ੍ਰਕਾਰ ਆਪਦਾ ਸਾਰਾ ਪਰਿਵਾਰ ਵਾਰਤਾ, ਪਿਤਾ ਜੀ ਨੂੰ ਵਾਰਿਆ, ਜਾ ਕੇ ਦਿੱਲੀ ਚ ਗੁਰੂ ਸਾਹਿਬ ਜੀ ਨੂੰ ਤਿਲਕ ਜਿਉਂ ਰਾਖਾ ਪ੍ਰਵਤਾ ਕਾ ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤੀ ਦੀ ਜਿਨ ਕਰੀ ਸੀਹ ਦੀਆ ਪਰ ਸੀ ਨਾ ਉਚਰੀ। ਇਸ ਪ੍ਰਕਾਰ ਪੁੰਨ ਦਾਨ ਕਾ, ਮਾਤਾ ਸਾਹਿਬ ਜੀ ਨੇ ਸ਼ਹੀਦੀ ਪਾਈ, ਜਿਸ ਪ੍ਰਕਾਰ ਸ਼ਰਮ ਦੇ ਅੰਦਰ ਜਾ ਕੇ ਯੋਗਾ ਅਭਿਆਸ ਦੇ ਨਾਲ ਆਪਣੇ ਪ੍ਰਾਣਾਂ ਨੂੰ ਤਿਆਗ ਕੇ ਸੱਚਖੰਡ ਵਿੱਚ ਸਾਹਿਬਜ਼ਾਦੇ ਦੇ ਨਾਲ ਹੀ ਮਾਤਾ ਜੀ ਗਏ, ਸਾਹਿਬਜ਼ਾਦੇ ਨਿਵਾਂ ਚ ਆਪਣੇ ਆਪ ਨੂੰ ਚਿਣਾ ਲਿਆ। ਇਹ ਹੈ ਕੁਰਬਾਨੀ, ਆਪਣੇ ਸਰੀਰ ਤੱਕ ਆਪਣਾ ਵੀ ਮਹਾਰਾਜ ਸਾਹਿਬ ਨੂੰ ਕੁਰਬਾਨ ਕਰਤਾ ਸਰੀਰ। ਇਸ ਪ੍ਰਕਾਰ ਸਾਧ ਸੰਗਤ ਜੀ ਪੁੰਨ ਦਾਨ ਕਾ ਕਰੇ ਸਰੀਰ, ਉਹ ਸੂਰਮਾ ਖੱਤਰੀ ਹੁੰਦਾ ਹੈ।
ਖੇਤ ਪਛਾਣ ਬੀਜੈ ਦਾਨ,
ਅਤੇ ਖੇਤ ਅਧਿਕਾਰੀ ਨੂੰ ਪਛਾਣ ਕੇ ਦਾਨ ਦੇਣਾ ਕਰੇ।
ਪੁੰਨ ਦਾਨ ਕਾ ਕਰੈ ਸਰੀਰ।
ਪੁੰਨ ਕੋਈ ਪਰਵ ਦੇ ਵਕਤ ਤੇ ਦਾਨ ਜਿਹੜਾ ਹਮੇਸ਼ਾ ਮੇਰ ਛੱਡ ਕੇ ਇਹ ਸਰੀਰ ਤਾਂ ਕੁਰਬਾਨ ਕਰ ਦੇਵੇ, ਜਿਵੇਂ ਖਾਲਸੇ ਤੋਂ ਦੀ ਮਾਰਨ ਆਪਣਾ ਆਪ ਵਾਰਿਆ। ਜਦੋਂ ਪੰਜਾਂ ਪਿਆਰਿਆਂ ਸੀਸ ਦਿੱਤੇ ਸੀ, ਉਸ ਵੇਲੇ ਮਹਾਰਾਜ ਸਾਹਿਬ ਨੂੰ ਕਹਿਣ ਲੱਗੇ ਕਿ ਮਹਾਰਾਜ ਸਾਡੇ ਸੀਸ ਆ ਜਿਹੜਾ ਹਜ਼ੂਰ ਨੂੰ ਸੀਸ ਲੈ ਕੇ ਅੰਮ੍ਰਿਤ ਦੀ ਦਾਤ ਦਿੱਤੀ। ਫਿਰ ਸਤਿਗੁਰੂ ਜੀ ਖੜੇ ਹੋ ਗਏ ਭਾਈ ਸਾਨੂੰ ਵੀ ਦਾਤ ਦਿਓ, ਗਰੀਬ ਨੂੰ ਆਜ ਆਪ ਸਾਨੂੰ ਦਿਓਗੇ ਕੀ? ਉਸ ਵੇਲੇ ਸਤਿਗੁਰੂ ਨੇ ਕਿਹਾ ਸਰਬੰਸ ਵਾਰ ਦਿਆਂਗੇ, ਸਭ ਕੁਝ ਤੁਹਾਡੇ ਉੱਤੋਂ ਦੀ ਕੁਰਬਾਨ ਕਰਾਂਗੇ। ਇਸ ਅੰਮ੍ਰਿਤ ਦੀ ਦਾਤ ਅਕਾਲ ਪੁਰਖ ਦਾ ਹੁਕਮ ਹੈ, ਸਾਨੂੰ ਇਹ ਬਖਸ਼ੋ। ਇਹ ਹੈ ਸਾਧ ਸੰਗਤ ਜੀ, ਇਸ ਪ੍ਰਕਾਰ ਸਰੀਰ ਤੱਕ ਸਭ ਕੁਝ ਆਪਾਂ ਵਾਰਤਾ ਮੁਲਕ ਦੀ ਰੱਖਿਆ ਕਰਨ ਵਾਸਤੇ ਇਹ ਸਰੀਰ ਤੱਕ ਪੁੰਨ ਦਾਨ ਕਰ ਦੇਵੇ।
ਖੇਤ ਪਛਾਣ ਬੀਜੈ ਦਾਨ,
ਅਧਿਕਾਰੀ ਪਛਾਣ ਕੇ ਦਾਨ ਦੇਣਾ ਕਰੇ। ਜਿਵੇਂ ਗੁਰੂ ਮਹਾਰਾਜ ਸਾਹਿਬ ਜੀ ਨੇ ਦਾਨ ਦੇਣ ਵੇਲੇ ਖਾਲਸੇ ਨੂੰ ਸਰਵ ਕੁਛ ਮਹਾਰਾਜ ਸਾਨੂੰ ਬਖਸ਼ ਦਿੱਤਾ ਸੀ, ਬਖਸ਼ਣ ਤੋਂ ਕੇਸੋ ਦਾਸ ਬ੍ਰਾਹਮਣ ਨਾਰਾਜ਼ ਹੋ ਗਿਆ ਕਿ ਮਹਾਰਾਜ ਸਾਡਾ ਅਧਿਕਾਰ ਚਲਿਆ ਗਿਆ। ਮਹਾਰਾਜ ਕਹਿ ਹੀ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ, ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ, ਇਨਹੀਂ ਕੋ ਪ੍ਰਸਾਦ ਸੋ ਵਿਦਿਆ ਲਈ, ਇਨਹੀਂ ਕੇ ਪ੍ਰਸਾਦ ਸਭ ਸਤਰ ਮਰੇ। ਇਸ ਪ੍ਰਕਾਰ ਦੇ ਵਾਕ ਕਹੇ, ਸੇਵ ਕਰੀ ਇਨਹੀਂ ਕੀ ਭਾਵਤ, ਆਨ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀਂ ਕੋ ਭਲੋ, ਅਰੇ ਔਰ ਕੋ ਦਾਨ ਨਾ ਲਾਗਤ ਨੀਕੋ, ਆਗੇ ਫਲਾਈ ਨਹੀਂ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ ਧਨ ਹੈ ਸਭ ਹੀ ਇਨਹੀਂ ਕੋ। ਇਹ ਸਿੱਖਾਂ ਨੂੰ ਸਰਬੰਸ ਮਾਰਨ ਦਿੱਤਾ ਹੈ। ਇਸ ਪ੍ਰਕਾਰ
ਪੁੰਨ ਦਾਨ ਕਾ ਕਰੈ ਸਰੀਰ,
ਸਰੀਰ ਤੱਕ ਪੁੰਨ ਦਾਨ ਕਰ ਦੇਵੇ।
ਖੇਤ ਪਛਾਣ ਬੀਜੈ ਦਾਨ,
ਖੇਤ ਅਧਿਕਾਰੀ ਪਛਾਣ ਕੇ ਸਭ ਕੋਈ ਖਾਲਸੇ ਨੂੰ ਬਖਸ਼ ਦਿੱਤਾ, ਇਹ ਦਾਨ ਦੇਣਾ ਕਰੇ।
ਖੱਤਰੀ ਦਰਗ ਹੈ ਪਰ
ਉਹ ਸ਼ਸਤਰਧਾਰੀ ਦੁਰਗਾਜ ਪ੍ਰਮਾਣ ਨੀਕ ਹੈ। ਇਹ ਕਲੰਗੀ ਧਰਮ ਸਾਧ ਸਿੰਘ ਜੀ ਕੌਂਤਵ ਕੀਤੇ, ਹੁਣ ਅੱਧਾ ਘੰਟਾ ਹੋ ਗਿਆ
ਲਭ ਲੋਭ ਜੇ ਕੂੜ ਕਮਾਵੇ,
ਜੇ ਕਰਕੇ ਲਭ ਖਾਣ ਦਾ ਕਰੇ, ਲੋਭ ਜੋੜਨ ਦਾ ਕਰੇ, ਕੂੜ ਝੂੜ ਦੀ ਕਮਾਈ ਕਰੇ,
ਆਪਣਾ ਕੀਤਾ ਆਪੇ ਪਾਵੇ,
ਆਪਦੇ ਕੀਤੇ ਹੋਏ ਕਰਮ ਦਾ ਫਲ ਆਪ ਹੀ ਪਾਵੇਗਾ ਉਹ। ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਰਬੰਸ ਵਾਰ ਕੇ ਸਭ ਕੁਝ ਆਪਣਾ ਆਪ ਕੁਰਬਾਨ ਕਰਕੇ ਵੰਸ਼ ਦੇ ਤਾਈ ਸਭ ਕੁਝ ਉਹ ਮਾਤਾ ਜੀ ਨੂੰ ਕਿਹਾ ਸੀ, ਇਨ ਪੁੱਤਰ ਕੇ ਸੀਸ ਪਰ ਵਾਰ ਦੀਏ ਸਤਿਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ, ਉਹ ਬਖਸ਼ਿਸ਼ ਸਤਿਗੁਰੂ ਦੀ। ਭਾਵੇਂ ਆਪਾਂ ਸਤਿਗੁਰੂ ਸਾਹਿਬ ਦੀ ਸਿੱਖੀ ਕਮਾ ਨਹੀਂ ਸਕਦੇ, ਪਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਜੇ ਸਿੱਖੀ ਨੂੰ ਨਾ ਕਮਾਵਾਂਗੇ, ਅਸੀਂ ਸਿੱਖ ਹੈ ਆਪਣੇ ਮਨ ਅੰਦਰ, ਨਹੀਂ ਸਿੱਖੀ ਦਾ ਮੂਲ ਪਿਆਰ ਸਾਨੂੰ ਕੱਛ ਕੇਸ ਕਿਰਪਾਨ ਨਾਲ ਮੂਲ ਪਾਉਂਦੇ, ਇਸ ਪ੍ਰਕਾਰ ਕੇਸ ਦਿਸਦੇ ਸਿਰ ਤੇ ਭਾਰ ਸਾਨੂੰ, ਤੇ ਇਸ ਸਾਧ ਸਿੰਘ ਜੀ ਸ਼ਰਾਬਾਂ ਪੀ ਕੇ ਗੰਦੀਆਂ ਗਲੀਆਂ ਵਿੱਚ ਲਿਟਦੇ ਤੇ ਕੁੱਤਾ ਮਾਰਦਾ ਮੂੰਹ ਤੇ ਧਾਰ ਸਾਨੂੰ, ਕਲਗੀ ਬਾਲੜਾ ਜਦੋਂ ਅਸਾਮ ਮੰਗੇ ਹੋਣਾ ਪਵੇਗਾ ਸ਼ਰਮਸਾਰ ਸਾਨੂੰ, ਸਮਝ ਕੇ ਸਾਨੂੰ ਆਪਣੀ ਰਹਿਤ ਰੱਖਣੀ ਚਾਹੀਦੀ ਹੈ। ਗੁਰੂ ਕੀ ਰਹਿਤ ਦਿੱਤੀ ਹੋਈ ਸਰਬੰਸ ਵਾਰ ਕੇ ਸਾਨੂੰ ਆਪਦੇ ਸਿੱਖ ਬਣਾਇਆ, ਉਹਨਾਂ ਦੇ ਪੁੱਤਰ ਬਣ ਕੇ ਸਾਨੂੰ ਸਹੀ ਤੌਰ ਤੇ ਰਹਿਣਾ ਚਾਹੀਦਾ, ਤਾਂ ਹੀ ਅਸੀਂ ਗੁਰੂ ਸਾਹਿਬ ਦੇ ਚਰਨਾਂ ਚ ਸੁਰਖ ਨੂੰ ਮੂੰਹ ਲੈ ਕੇ ਪੁੱਛ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੱਭ ਲੋਭ ਜੇ ਕੂੜ ਕਮਾਵੇ, ਆਪਣਾ ਕੀਤਾ ਆਪੇ ਪਾਵੇ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਸਾਹਿਬ ਜੀਓ, ਤਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ, ਤਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸੰਭਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤਨ ਨਾ ਤਪਾਏ ਤਨੂਰ ਜਿਉ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, 17ਵੇਂ ਸਲੋਕ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਖੱਤਰੀ ਦੇ ਲੱਖਣ ਕੀਤੇ ਸਨ, ਜੋ ਕਰਮਾਂ ਦਾ ਸੂਰਮਾ ਹੋਵੇ, ਪੁੰਨ ਦਾਨ ਦਾ ਸਰੀਰ ਤੱਕ ਕਰ ਦੇਵੇ, ਖੇਤ ਅਧਿਕਾਰੀ ਪਛਾਣ ਕੇ ਦਾਨ ਦੇਵੇ, ਉਹ ਖੱਤਰੀ ਦੁਰਗਾਜ ਪ੍ਰਮਾਣ ਨੀਕ ਹੈ। ਜਿਹੜਾ ਖਾਣ ਦਾ ਲੱਭ ਕਰੇ, ਜੋੜਨ ਦਾ ਲੋਭ ਕਰੇ ਅਤੇ ਕੂੜ ਦੀ ਕਮਾਈ ਕਰੇ, ਉਹ ਆਪਦੇ ਕੀਤੇ ਕਰਮ ਦਾ ਫਲ ਆਪ ਪਾਵੇਗਾ। ਇਹ ਲੱਖਣ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਕੀਤੇ ਹਨ। ਹੁਣ ਸਾਧ ਸੰਗਤ ਜੀ, ਇਹ 17 ਸਲੋਕ ਇੱਥੋਂ ਤੱਕ ਹੋ ਚੁੱਕੇ ਹਨ। ਅੱਗੇ ਜਦੋਂ ਗੁਰੂ ਸਾਹਿਬ ਪਾਕਪਟਨ ਵਿੱਚ ਗਏ ਹਨ, ਇੱਥੇ ਮਹਾਰਾਜ ਨੂੰ ਸ਼ੇਖ ਬ੍ਰਹਮ ਫਰੀਦ ਦਾ ਪੋਤਾ ਚੇਲਾ ਮਿਲਿਆ ਹੈ। ਉਸ ਫਰੀਦ ਦੀ ਬਾਣੀ ਮਹਾਰਾਜ ਅੱਗੇ ਪੇਸ਼ ਕੀਤੀ ਕਿ ਮਹਾਰਾਜ ਤਨ ਤਪੈ ਤੰਦੂਰ ਜਿਉ ਬਾਲਣ ਹੱਡ ਬਲੰਨ, ਪੈਰੀ ਥੱਕਾਂ ਸਿਰ ਜਲਾਂ ਜੇ ਮੂੰਹ ਪਰੀ ਮਲੰਨ। ਇਹ ਸਾਡੇ ਬਜ਼ੁਰਗਾਂ ਨੇ ਕਿਹਾ ਹੈ, ਆਪ ਕਿਰਪਾ ਕੇ ਦੱਸੋ। ਇਸੇ ਤਰ੍ਹਾਂ ਮਿਹਨਤ ਕਰਕੇ ਹੀ ਰੱਬ ਮਿਲੇਗਾ ਕਿ ਹੋਰ ਕੋਈ ਤਰੀਕਾ ਹੈ? ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਸਾਧਕੀ ਬਿਰਤੀ ਦੁਆਰਾ ਪਰਮੇਸ਼ਰ ਦਾ ਚਿੰਤਨ ਕਰਨਾ, ਰੇੜੇ ਨਾਲ ਯਾਦ ਕਰਨਾ, ਤਾਮਸੀ ਸੁਭਾਅ ਨੂੰ ਛੱਡਣਾ, ਰਾਜਸੀ ਸੁਭਾਅ ਨੂੰ ਛੱਡਣਾ, ਸਤੋ ਗੁਣ ਦੇ ਸਹਿਤ ਹੋ ਕੇ ਵੀ ਆਪਾ ਭਾਵ ਮੇਟਣਾ, ਇਹ ਗੁਣ ਮਹਾਰਾਜ ਸਾਹਿਬ ਜੀ ਦੱਸਦੇ ਹਨ ਕਿ ਇਸ ਤਰ੍ਹਾਂ ਫਿਰ ਸ਼ੇਖ ਬ੍ਰਹਮ ਧਾਰਨਾ ਚਾਹੀਦਾ। ਪਾਕਵਨ ਜੀ ਸਤਿਗੁਰਾਂ ਦਾ ਸਲੋਕ ਪਿੱਛੇ ਅੰਦਰ ਪੀਰੀ ਨਿਹਾਲ ਆਇਆ ਸੀ, ਉੱਥੇ ਫਰੀਦ ਦੇ ਸਲੋਕਾਂ ਚ ਇੱਥੇ ਸਮਾਲ ਸ਼ਬਦ ਨਾਲ ਵਰਤਣਗੇ। ਦੁਬਾਰਾ ਬਾਣੀ ਲਿਖਣੇ ਕਰਕੇ ਕੁਝ ਅੱਖਰਾਂ ਦਾ ਲਗਾਂ ਦਾ ਸਤਿਗੁਰੂ ਭੇਦ ਜ਼ਰੂਰ ਰੱਖਦੇ ਹਨ।
ਤਨ ਨਾ ਤਪਾਏ ਤੰਦੂਰ ਜਿਉ,
ਸਤਿਗੁਰੂ ਮਹਾਰਾਜ ਕਹਿੰਦੇ ਨੇ ਹੇ ਫਕੀਰ, ਆਪਦੇ ਸਰੀਰ ਨੂੰ ਭਾਈ ਤੰਦੂਰ ਵਾਂਗੂ ਨਹੀਂ ਤਪਾਉਣਾ ਚਾਹੀਦਾ।
ਬਾਲਣ ਹੱਡ ਨਾ ਬਾਲ,
ਤਪਦੀ ਅੱਗ ਦੇ ਨਾਲ ਆਪਣੇ ਹੱਡਾਂ ਨੂੰ ਬਾਲਣ ਦੇ ਥਾਂ ਨਾ ਬਾਲਣਾ ਕਰੋ। ਭੁੱਖੇ ਤਿਹਾਏ ਨਾ ਰਹੋ, ਰਿਆਵ ਚੱਲੋ, ਅੰਨ ਖਾਣਾ ਕੱਪੜ ਪਹਿਨਣ ਦੀ ਆ। ਸਾਰਿਆਂ ਨੂੰ ਅੰਨ ਖਾਣ ਵਾਸਤੇ ਦਿੱਤਾ ਹੈ, ਕੱਪੜਾ ਪਹਿਨਣ ਵਾਸਤੇ ਦਿੱਤਾ ਹੈ। ਉਸ ਵਾਹਿਗੁਰੂ ਨੇ ਜਿਵੇਂ ਜਿਵੇਂ ਜੀਆਂ ਦੀ ਪ੍ਰਕਿਰਤੀ ਸੁਭਾਅ ਬਣਾਇਆ, ਉਸ ਵਿੱਚ ਹੀ ਵਰਤਣਾ ਯੋਗ ਹੈ। ਇਸ ਕਰਕੇ
ਬਾਲਣ ਹੱਡ ਨਾ ਬਾਲ,
ਆਪਣੇ ਹੱਡਾਂ ਨੂੰ ਤਪ ਰੂਪੀ ਅਗਨੀ ਦੇ ਵਿੱਚ ਬਾਲਣ ਦੇ ਥਾਂ ਨਾ ਬਾਲਣਾ ਕਰ।
ਸਿਰ ਪੈਰੀ ਕਿਆ ਫੇੜਿਆ,
ਸਿਰਨ ਤੇ ਪੈਰਾਂ ਨੂੰ ਕੀ ਫੇੜਿਆ ਗਵਾਇਆ ਹੈ? ਤੂੰ ਕਹਿੰਦੇ ਪੈਰੀ ਥੱਕਾਂ ਸਿਰ ਜੁਲਾਂ ਜੇਮੂ ਪਿਰੀ ਮਲਾਨ, ਮੈਂ ਸਿਰ ਪਰਨੇ ਤੁਰ ਨੂੰ ਤਿਆਰ ਹੈ। ਜਿਹੜਾ ਤੂੰ ਕਹਿੰਦਾ ਹੈ ਪੈਰਾਂ ਤੇ ਸਿਰ ਨੂੰ, ਤੇਰਾ ਕੀ ਵਿਗਾੜਿਆ ਹੈ?
ਅੰਦਰ ਪਿਰੀ ਸਮਾਲ,
ਉਹ ਪਿਆਰਾ ਅੰਦਰ ਹੀ ਹੈ, ਉਸ ਨੂੰ ਯਾਦ ਕਰ, ਇਹ ਸੁਖਾਲਾ ਸਾਧਨ ਹੈ। ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਪ੍ਰਭ ਕੇ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪ੍ਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਇਹ ਐਸਾ ਸਿਮਰਨ ਹੈ, ਉਸ ਨੂੰ ਵਾਹਿਗੁਰੂ ਦੇ ਨੂੰ ਹਿਰਦੇ ਚ ਚੇਤਰੇ ਕਰ, ਉਹ ਤੇਰੇ ਅੰਦਰ ਹੀ ਹੈ ਪਿਆਰਾ। ਇਸ ਦੇ ਅੰਦਰ ਦੀ ਬਾਬਤ ਗੁਰਾਂ ਦੁਆਰਾ ਪ੍ਰਾਪਤ ਹੁੰਦਾ। ਉੱਥੇ ਚੌਥੇ ਪਾਤਸ਼ਾਹ ਨੇ ਹੋ ਢੁੰਡੇ ਦੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਲਖਣ ਲਖੀਏ ਗੁਰਮੁਖ ਦੇ ਦਿਖਾਲ, ਇਹ ਵੀ ਸਲੋਕ ਫਰੀਦ ਦੀ ਬਾਣੀ ਚ ਆਏ ਸੀ, ਪਹਿਲੇ ਪਾਤਸ਼ਾਹ ਦੇ ਸਲੋਕ ਸੀ। ਇੱਥੇ 12 ਤੇ ਵਧੀਕ ਵਿੱਚ ਵੀ ਇਹ ਹਜ਼ੂਰ ਨੇ ਇਸ ਤਰ੍ਹਾਂ ਦਰਸਾਇਆ ਹੈ।
ਸਭਨੀ ਘਟੀ ਸੋਹ ਵਸੈ,
ਤੇ ਮਾਰੇ ਅੰਦਰ ਪਿਆਰੇ ਨੂੰ ਕਿਵੇਂ ਸੰਭਾਲਾ, ਤਾਂ ਹਜ਼ੂਰ ਨੇ ਦੱਸਿਆ ਹੈ।
ਸਭਨੀ ਘਟੀ ਸੋਹ ਵਸੈ,
ਹੇ ਭਾਈ ਸਾਰਿਆਂ ਘਟਾਂ ਹਿਰਦਿਆਂ ਦੇ ਅੰਦਰ ਸੌ ਪਤੀ ਪਰਮੇਸ਼ਰ ਵਸਦਾ ਹੈ।
ਸਹਿਬਿਨ ਘਟ ਨਾ ਕੋ,
ਉਸ ਪਰਮੇਸ਼ਰ ਤੋਂ ਬਗੈਰ ਕੋਈ ਘਟੰਤਾ ਕਰਨ, ਕੋਈ ਸਰੀਰ ਖਾਲੀ ਨਹੀਂ ਹੈ। ਸਭਨਾਂ ਦੇ ਅੰਦਰ ਉਸ ਵਾਹਿਗੁਰੂ ਦੀ ਜੋਤ ਬਰਾਜ ਰਹੀ ਹੈ।
ਨਾਨਕ ਤੇ ਸੁਹਾਗਣੀ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਵਾਹਿਗੁਰੂ ਦੇ ਸੁਹਾਗ ਵਾਲੀਆਂ ਮਹਾਂਪੁਰਖ ਸੁਹਾਗਵੰਤੀਆਂ ਸਖੀਆਂ ਹਨ,
ਜਿਨ੍ਹਾਂ ਗੁਰਮੁਖ ਪ੍ਰਗਟ ਹੋ,
ਜਿਨ੍ਹਾਂ ਨੂੰ ਗੁਰਾਂ ਦੁਆਰਾ ਪ੍ਰਗਟ ਹੁੰਦਾ ਹੈ। ਉੱਥੇ ਵੀ ਗੁਰੂ ਚੌਥੇ ਪਾਤਸ਼ਾਹ ਨੇ ਕਿਹਾ ਸੀ ਗੁਰਮੁਖ ਦੇਹ ਦਿਖਾਲ, ਕਿਉਂ ਗੁਰੂ ਮੁਖੀ ਦੁਆਰਾ ਜਿਨ੍ਹਾਂ ਅੰਦਰ ਸਖਿਆਤ ਹੋ ਜਾਂਦਾ ਉਹਨਾਂ ਨੂੰ ਪਰਮੇਸ਼ਰ ਦਾ ਆਨੰਦ ਹੈ, ਬਾਕੀਆਂ ਦੇ ਗੁਪਤ ਹੈ, ਉਹ ਵਿਛੜੇ ਰਹਿੰਦੇ ਹਨ।